ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਂ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠ ਲੈ ਸਤਿਗੁਰ ਮੁਝੇ ਬਤਾਇਓ ਰਹਾਉ ਜਤ ਕਤ ਦੇਖਾਓ ਤਤ ਤਤ ਤੁਮ ਹੀ ਮੋਹੇ ਇਹੋ ਵਿਸ਼ਵਾਸ ਹੋਏ ਆਇਓ ਕਹਿ ਪਹਿ ਕਰੋ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗੁਰਾਇਓ ਲਹਿਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁੱਖ ਕਹਾ ਦਿਖਾਇਓ ਖੰਡ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨੌ ਨਿਦ ਨਾਮ ਨਿਦਾਨ ਇਕ ਠਾਈ ਤੋ ਬਾਹਰ ਕਹਿ ਠਹਿ ਜਾਇਓ ਇੱਕ ਕਨਕ ਅਨਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਭਰਮ ਗੁਰ ਖੋਈ ਹੈ ਇਵ ਤੱਤੈ ਤੱਤ ਮਿਲਾਇਓ ਗੌੜੀ ਮਹਲਾ ਪੰਜਵਾਂ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠ ਲੈ ਸਤਿਗੁਰ ਮੁਝੇ ਬਤਾਇਓ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਦੀ ਅਪਾਰ ਮਿਹਰ ਦਾ ਸਦਕਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆਰੰਭ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੇ ਅੰਦਰ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਗੁਰੂ ਦੇ ਨਾਲ ਮਿਲ ਕੇ ਜੋ ਜੋ ਲਾਭ ਪ੍ਰਾਪਤ ਹੋਏ ਹਨ ਅਤੇ ਹੋ ਸਕਦੇ ਹਨ ਉਹਨਾਂ ਨੂੰ ਉੱਤਮ ਪੁਰਖ ਦੇ ਵਿੱਚ ਵਰਣਨ ਕੀਤਾ ਹੈ ਜੋ ਇਸ ਪਾਵਨ ਸ਼ਬਦ ਦੀਆਂ ਸਿਧਾਂਤਕ ਪੰਕਤੀਆਂ ਹਨ ਉਹਨਾਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਫਲ ਪੂਰੇ ਸਤਿਗੁਰੂ ਦਾ ਮਿਲਾਪ ਦਰਸਾਇਆ ਹੈ ਅਤੇ ਫਿਰ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਜੋ ਜੋ ਸਾਨੂੰ ਲਾਭ ਪ੍ਰਾਪਤ ਹੁੰਦੇ ਹਨ ਉਹਨਾਂ ਦਾ ਬਹੁਤ ਸੋਹਣੇ ਸੁਚੱਜੇ ਸਰਲ ਢੰਗ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਲਓ ਆਪ ਸੰਗਤਾਂ ਇਸ ਪਾਵਨ ਗੁਰਸ਼ਬਦ ਦੀ ਵਿਚਾਰ प्रेम दे नाल सरवण करो ते एक वारी प्यार दे नाल आखो सतनाम श्री वाहे गुरु साहिब जीओ।
गौड़ी महला पंजवा ऐसो परचो पायो करी कृपा दयाल बीठले सतगुर मुझे बतायो रहा।
ये रहाव दियां पंक्तियां भी हन ते इस शब्द दियां आरंभक पंक्तियां भी हन। इन्हां दे अंदर पंजवें गुरदेव धन गुरु अर्जन देव महाराज सच्चे पातशाह फरमाते हैं ऐसो परचो पायो। हुण ऐसा साडा परचा पा दिता है। परचे का अर्थ है निश्चय वाला ज्ञान वाकफीयत किसे नाल डूंगी जान पछाण हो जानी। ये परचे दे अर्थ ने। ऐसो परचो पायो असी ऐसा परचा प्राप्त किया है। असली इहदा भाव अर्थ ये है साडा गुरु दे नाल ऐसा परचा पै गया है। वो परचा है प्रेम दा। साडा सतगुरु दे नाल ऐसा प्रेम दा परचा पै गया है जिसनू असी कदी भी भुल नहीं सकते। दूसरा ऐसो परचो पायो कलगीधर पातशाह ने अंतम समय खालसे नू तीन बचन आखे सन। उदे विच पहला बचन सी खालसा जी पूजा अकाल दी। दूसरा बचन सी शब्द परचा शब्द। तीसरा बचन सी दीदार खालसे दा करन। ऐसो परचो पायो उस बचन तो इहदा ये भी अर्थ निकलता है भी ऐसा शब्द का परचा नाम बाणी का परचा सानू प्राप्त होया है। ये किवें होया है हजूर ये बारे भी दसते हैं करी कृपा दयाल बीठ लै सतगुर मुझे है बतायो रहाओ। हजूर कहिंदे हन साडे उते उस बीठल भगवान ने जो दया दा कर है कृपा कीती। जिहड़ा बीठल शब्द है ये भगत नामदेव जी ने बाणी विच वरतिया है। इबै बीठल उबै बीठल बीठल बिन संसार नहीं। बीठल दे अर्थ जो महाराष्ट्र की भाषा है उहदे विच बीठ इट दा नाम है। और कहिंदे ने उत्थे कोई वाहिगुरु परमेश्वर दा भगत सी जदों उहनूं भगवान मिलन वास्ते आया तां उसने उहनूं इट दा सराहणा दित्ता सी जिथों बीठल नाम पिया है। बीठल दा एक अखरी कोश दे अनुसार महापुरख इह वी अर्थ करदे सन। बी दा अर्थ है उत्पत्ति करन वाला ते ठा दा अर्थ है स्थिति करन वाला ते लै दा अर्थ है जो लैता करन वाला है। भाव उत्पत्ति पालना ते लैता करन वाले नू बीठल आखिया है। वह है अकाल पुरख करी कृपा दयाल बीठले। उस दया दे कर बीठल भगवान ने साडे ते कृपा कीती। केड़ी कृपा कीती? सतगुर मुझे है बतायो सानू सतगुरु दा पता दस दिता। सानू अकाल पुरख ने कृपा करके सतगुरु दा पता दस दिता। भाई जे तुसी मैनू मिलना चाहते हो फिर सतगुरु नू मिलो जिस उते पूरा गुरु प्रसन्न हो जावे उदे उते वाहिगुरु भी प्रसन्न हो जाता है। अथवा पूरे गुरु दे अंदर ही पार ब्रह्म परमेश्वर आप बैठा है। जदों पूरे सतगुरु दी शरण वे चलो चले जाओगे ते थानू परमेश्वर मिल जाएगा। हुण ऐसा परचा असां प्राप्त कर लिया है क्योंकि साडे ते वाहिगुरु ने कृपा कीती। सानू पूरे सतगुरु दा पता दस दिता है। ਜਿਸ ਦਾ ਸਦਕਾ ਸਾਨੂੰ ਐਸਾ ਇਹ ਪਰਚਾ ਪ੍ਰਾਪਤ ਹੋ ਗਿਆ ਹੈ।
ਜਤ ਕਤ ਦੇਖੋ ਤਤ ਤਤ ਤੁਮ ਹੀ ਮੋਹੇ ਇਹੋ ਵਿਸ਼ਵਾਸ ਹੋਏ ਆਇਓ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਅਗਲੀ ਪੰਕਤੀ ਉਚਾਰਨ ਕਰ ਰਹੇ ਹਨ। ਜਤ ਕਤ ਦੇਖੋ ਤਤ ਤਤ ਤੁਮ ਹੀ ਹੇ ਵਾਹਿਗੁਰੂ ਜੀ, ਮੈਂ ਤੇ ਜਿੱਧਰ ਕਿੱਧਰ ਵੀ ਦੇਖਦਾ ਹਾਂ ਤਤ ਤਤ ਤੁਮ ਹੀ ਉਸੇ ਉਸੇ ਪਾਸੇ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਹੋ ਰਹੇ ਹਨ। ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਆਵ ਬੇ ਗੱਲ ਕਹਿਣ ਨਾ ਜਾਈ। ਅਸੀਂ ਜਿੱਧਰ ਕਿੱਧਰ ਵੀ ਦੇਖਦੇ ਹਾਂ ਉੱਥੇ ਉੱਥੇ ਉਸ ਵਾਹਿਗੁਰੂ ਦੇ ਦੀਦਾਰ ਹੋ ਰਹੇ ਹਨ। ਮੋਹੇ ਇਹੋ ਵਿਸ਼ਵਾਸ ਹੋਏ ਆਇਓ ਹੈ ਵਾਹਿਗੁਰੂ ਜੀ, ਗੁਰੂ ਦੀ ਕਿਰਪਾ ਨਾਲ ਮੈਨੂੰ ਇਹ ਵਿਸ਼ਵਾਸ ਇਹ ਯਕੀਨ ਹੋਇਆ ਹੈ ਕਿ ਜਿੱਧਰ ਵੀ ਮੈਂ ਦੇਖਦਾ ਹਾਂ ਉਸੇ ਪਾਸੇ ਤੁਹਾਡੇ ਦੀਦਾਰ ਹੋ ਰਹੇ ਹਨ।
ਕਹਿ ਪਹਿ ਕਰੋ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗ ਰਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਰਗ ਰਾਇਓ, ਰਾਘਵਾਂ ਦੀ ਕੁਲ ਦਾ ਰਾਜਾ ਕੌਣ ਹੈ? ਰਾਮ ਚੰਦਰ ਹੋਇਆ। ਪਰ ਇੱਥੇ ਰਗ ਰਾਇਓ ਅਕਾਲ ਪੁਰਖ ਦੇ ਲਈ ਸ਼ਬਦ ਵਰਤਿਆ ਹੈ, ਕਿਸੇ ਰਾਮ ਚੰਦਰ, ਕਿਸੇ ਰਾਜੇ ਜਾਂ ਕਿਸੇ ਵਿਸ਼ਨੂੰ ਦੇ ਅਵਤਾਰ ਦੇ ਸੰਬੰਧ ਵਿੱਚ ਨਹੀਂ। ਇਹ ਗੱਲ ਯਾਦ ਰੱਖਣ ਵਾਲੀ ਹੈ। ਹਜ਼ੂਰ ਕਹਿੰਦੇ ਨੇ ਜੋ ਸੁਣ ਤੋ ਹੈ ਰਗ ਰਾਇਓ, ਜਦੋਂ ਉਹ ਰਗ ਰਾਇਓ ਸ਼ਾਹ ਰਗ ਦਾ ਮਾਲਕ ਜੋ ਅਕਾਲ ਪੁਰਖ ਹੈ, ਜੋ ਸਾਰਿਆਂ ਦੀ ਬੇਨਤੀ ਨੂੰ ਸੁਣ ਰਿਹਾ ਹੈ। ਕਹਿ ਪਹਿ ਕਰੋ ਅਰਦਾਸ ਬੇਨਤੀ, ਹੁਣ ਤੁਸੀਂ ਦੱਸੋ ਹੋਰ ਕਿਸੇ ਪਾਸ ਜਾ ਕੇ ਅਸੀਂ ਅਰਦਾਸ ਬੇਨਤੀ ਕਿਉਂ ਕਰੀਏ, ਕਾਹਦੇ ਲਈ ਕਰੀਏ, ਜਦੋਂ ਸਾਰਿਆਂ ਦੀ ਕੀਤੀ ਹੋਈ ਅਰਦਾਸ ਨੂੰ ਵਾਹਿਗੁਰੂ ਪਰਮੇਸ਼ਰ ਸੁਣ ਰਿਹਾ ਹੈ।
ਲਹਿਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਲਹਿਓ ਸਹਿਸਾ, ਹੁਣ ਸਾਡਾ ਸੰਸਾ ਲਹਿ ਗਿਆ, ਕਿਉਂ? ਬੰਧਨ ਗੁਰ ਤੋਰੇ, ਸਤਿਗੁਰੂ ਨੇ ਸਾਡੇ ਸਾਰੇ ਕਰਤਾ ਭੋਗਤਾ ਦੇ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਦੇ ਮੋਹ ਮਾਇਆ ਦੇ ਬੰਧਨ ਤੋੜ ਦਿੱਤੇ ਹਨ, ਤਾਂ ਸਦਾ ਸਹਿਜ ਸੁਖ ਪਾਇਓ। ਹੁਣ ਅਸੀਂ ਹਮੇਸ਼ਾ ਲਈ ਆਤਮਕ ਸੁਖ ਪ੍ਰਾਪਤ ਕਰ ਲਿਆ ਹੈ।
ਹੁਣ ਸਾ ਸੋਈ ਫੁਨ ਹੋਸੀ ਸੁਖ ਦੁੱਖ ਕਹਾ ਦਿਖਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸੁਖ ਤੇ ਦੁੱਖ ਵੀ ਦੋਨੋਂ ਨਾਸ਼ਵੰਦ ਦਿਖਾ ਦਿੱਤੇ ਨੇ, ਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਗੱਲ ਸਮਝਾ ਦਿੱਤੀ, ਹੋਣਾ ਸਾ ਭਾਈ ਜੋ ਹੋਣਾ ਸੀ ਉਹੀ ਹੋਇਆ ਹੈ, ਸੋਈ ਫੁਨ ਉਸੀ ਜੋ ਹੋਣਾ ਹੈ ਅੱਗੇ ਲਈ ਵੀ ਉਹੀ ਹੋਵੇਗਾ। ਇਹਦਾ ਮਤਲਬ ਇਹ ਹੈ ਜੋ ਵੀ ਹੁਣ ਤੱਕ ਹੋਇਆ ਅਤੇ ਜਾਂ ਹੋਵੇਗਾ ਉਹ ਸਾਰਾ ਵਾਹਿਗੁਰੂ ਦੇ ਭਾਣੇ ਵਿੱਚ ਹੀ ਹੈ, ਉਹਦੀ ਰਜ਼ਾ ਦੇ ਵਿੱਚ ਹੀ ਹੈ, ਅਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਦੀ ਰਜ਼ਾ ਦੇ ਵਿੱਚ ਹੀ ਰਾਜੇ ਰਹਿੰਦੇ ਨੇ, ਉਸ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਉਹ ਤਾਂ ਤੱਤੀ ਲੋਹ ਅਤੇ ਉਬਲਦੀ ਦੇਗ ਦੇ ਵਿੱਚ ਵੀ ਬੈਠ ਕੇ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ ਦਾ ਰਾਗ ਅਲਾਪਦੇ ਹਨ। ਇਸੇ ਲਈ ਇਹ ਸਤਿਗੁਰੂ ਨੇ ਸਾਨੂੰ ਸਾਰੀ ਗੱਲ ਸਮਝਾ ਦਿੱਤੀ ਵੀ ਜੋ ਪਿੱਛੇ ਹੋਇਆ ਅਤੇ ਜਾਂ ਹੋ ਰਿਹਾ ਜਾਂ ਹੋਣਾ ਹੈ ਉਹ ਜੋ ਵਾਹਿਗੁਰੂ ਨੂੰ ਪਾਉਂਦਾ ਉਹੀ ਹੋਇਆ ਅਤੇ ਉਹੀ ਹੋ ਰਿਹਾ, ਉਹੀ ਹੋਸੀ ਅੱਗੇ ਲਈ ਹੋਵੇਗਾ। ਸੁੱਖ ਦੁੱਖ ਕਹਾਂ ਦਿਖਾਇਓ, ਅਤੇ ਸੁੱਖ ਦਾ ਕਿੱਥੇ ਹੈ, ਕਿਧਰੇ ਵੀ ਨਹੀਂ। ਸਤਿਗੁਰੂ ਨੇ ਐਸੀ ਸਾਨੂੰ ਪਰਮ ਆਨੰਦ ਦੀ ਅਵਸਥਾ ਦਿਖਾ ਦਿੱਤੀ ਹੈ ਜਿੱਥੇ ਸੰਸਾਰਕ ਦੁੱਖ ਸੁੱਖ ਦਾ ਨਾਮੋ ਨਿਸ਼ਾਨ ਹੀ ਦਿਖਾਈ ਨਹੀਂ ਦੇ ਰਿਹਾ।
ਖੰਡ ਬ੍ਰਹਿਮੰਡ ਕਾ ਇੱਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੋ ਪਰਚੋ ਪਾਇਓ। ਹੁਣ ਐਸਾ ਪਰਚਾ ਅਸਾਂ ਪ੍ਰਾਪਤ ਕਰ ਲਿਆ ਗੁਰੂ ਦੀ ਕਿਰਪਾ ਦੇ ਨਾਲ। ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਇਹ ਖੰਡ ਦਾ ਅਰਥ ਹੈ ਸਰੀਰ ਅਤੇ ਬ੍ਰਹਿਮੰਡ ਦਾ ਅਰਥ ਹੈ ਜੋ ਸਮੁੱਚਾ ਬ੍ਰਹਿਮੰਡ ਹੈ, ਇੱਕ ਖੰਡ ਹੈ ਦੂਸਰਾ ਬ੍ਰਹਿਮੰਡ ਹੈ। ਇਹਦਾ ਅਸਲੀ ਜਿਹੜਾ ਮੂਲ ਰੂਪ ਠਾਣਾ ਦਾ ਅਰਥ ਟਿਕਾਣਾ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਗੁਰ ਪਰਦਾ ਖੋਲ੍ਹ ਦਿਖਾਇਓ। ਗੁਰੂ ਨੇ ਭਰਮ ਦਾ ਅਗਿਆਨ ਦਾ ਪਰਦਾ ਖੋਲ੍ਹ ਕੇ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਹਨ ਅਤੇ ਸਾਨੂੰ ਇਸ ਗੱਲ ਦਾ ਪੂਰਨ ਗਿਆਨ ਹੋ ਗਿਆ ਅਤੇ ਪੂਰਨ ਨਿਸ਼ਚਾ ਹੋ ਗਿਆ ਵੀ ਸਾਡੇ ਸਰੀਰ ਦਾ ਵੀ ਅਤੇ ਸਮੁੱਚੇ ਬ੍ਰਹਿਮੰਡ ਦਾ ਵੀ ਜੋ ਮੂਲ ਆਧਾਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ।
ਨੌ ਨਿਧ ਨਾਮ ਨਿਧਾਨ ਇੱਕ ਠਾਈ ਤੋ ਬਾਹਰ ਕੈਠੇ ਜਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨੌ ਨਿਧ ਨੌ ਨਿਧੀਆਂ ਅਤੇ ਨਾਮ ਦਾ ਖਜ਼ਾਨਾ ਇੱਕ ਠਾਈ ਇਹ ਇਕੱਠੇ ਹੀ ਇੱਕ ਥਾਂ 'ਤੇ ਵਸ ਰਹੇ ਨੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਂ। ਨੌ ਨਿਧੀਆਂ ਵੀ ਅਤੇ ਨਾਮ ਦਾ ਖਜ਼ਾਨਾ ਦੋਵੇਂ ਇਕੱਠਾ ਵਸ ਰਹੇ ਹਨ ਤੋ ਬਾਹਰ ਕੈਠਾ ਜਾਇਓ। ਹੁਣ ਤੁਸੀਂ ਦੱਸੋ ਹੁਣ ਅਸੀਂ ਹੋਰ ਬਾਹਰ ਕਿਸ ਥਾਂ 'ਤੇ ਜਾਣਾ ਸੀ। ਜਦੋਂ ਨੌ ਨਿਧੀਆਂ ਦਾ ਖਜ਼ਾਨਾ ਅਤੇ ਨਾਮ ਦਾ ਖਜ਼ਾਨਾ ਅੰਦਰੋਂ ਹੀ ਲੱਭ ਗਿਆ ਅਤੇ ਬਾਹਰ ਕਾਹਦੇ ਲਈ ਅਤੇ ਕਿਸ ਥਾਂ 'ਤੇ ਜਾਣਾ ਸੀ, ਇਸ ਲਈ ਸਾਡਾ ਬਾਹਰ ਭਟਕਣਾ ਸਾਰਾ ਹੀ ਖਤਮ ਹੋ ਗਿਆ ਹੈ।
ਇੱਕ ਕਨਕ ਅਨਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਜਿਤਨਾ ਵੀ ਸੰਸਾਰ ਹੈ ਸਾਨੂੰ ਪਰਮੇਸ਼ਰ ਦਾ ਰੂਪ ਨਜ਼ਰ ਆ ਰਿਹਾ ਹੈ। ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਉੱਤੇ ਬਹੁਤ ਸੋਹਣੇ ਉਦਾਹਰਣ ਦਿੰਦੇ ਹਨ। ਇੱਕ ਹੈ ਕਣਕ, ਕਣਕ ਕਹਿੰਦੇ ਨੇ ਸੋਨੇ ਨੂੰ, ਜਿਵੇਂ ਸੋਨਾ ਇੱਕ ਹੀ ਹੁੰਦਾ ਹੈ ਅਨਕ ਭਾਂਤ ਸਾਜੀ, ਉਹਨੂੰ ਸੁਨਿਆਰ ਅਨੇਕਾਂ ਤਰੀਕਿਆਂ ਦੇ ਨਾਲ ਸਾਜੀ ਦਾ ਅਰਥ ਸਾਜਦਾ ਹੈ। ਸੋਨਾ ਇੱਕ ਹੀ ਹੁੰਦਾ ਹੈ ਅਤੇ ਉਹਦੇ ਅਨੇਕਾਂ ਪ੍ਰਕਾਰ ਦੇ ਉਹ ਗਹਿਣੇ ਘੜਦਾ ਹੈ। ਬਹੁ ਪ੍ਰਕਾਰ ਰਚਾਇਓ ਅਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਸੰਚਿਆਂ ਵਿੱਚ ਪਾ ਕੇ ਸੋਨੇ ਨੂੰ ਢਾਲਦਾ ਹੈ ਅਤੇ ਉਹ ਸੋਨੇ ਦੇ ਕਈ ਰੰਗ ਰੂਪ ਵੱਖੋ ਵੱਖਰੇ ਤਿਆਰ ਕਰ ਦਿੰਦਾ ਹੈ।
ਕਹੋ ਨਾਨਕ ਭਰਮ ਗੁਰ ਖੋਈ ਹੈ ਇਵ ਤੱਤੈ ਤੱਤ ਮਿਲਾਇਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਹੋ ਨਾਨਕ ਭਰਮ ਗੁਰ ਖੋਈ ਹੈ, ਬਈ ਗੁਰੂ ਦੀ ਕਿਰਪਾ ਦੇ ਨਾਲ ਹੁਣ ਸਾਡਾ ਭਰਮ ਨਾਸ਼ ਹੋ ਗਿਆ ਹੈ। ਇਹ ਤੱਤੈ ਤੱਤ ਮਿਲਾਇਓ, ਜਿਵੇਂ ਸੋਨੇ ਦੇ ਗਹਿਣੇ ਸੋਨੇ ਦੇ ਵਿੱਚ ਰਲ ਜਾਂਦੇ ਨੇ ਜਦੋਂ ਕੋਈ ਸੁਨਿਆਰ ਉਹਨਾਂ ਨੂੰ ਕੁਠਾਲੀ ਵਿੱਚ ਪਾ ਕੇ ਢਾਲ ਦਿੰਦਾ ਹੈ, ਇਸੇ ਤਰ੍ਹਾਂ ਹੁਣ ਜਿਤਨਾ ਵੀ ਸੰਸਾਰ ਸੀ ਅਤੇ ਇਹ ਸਾਨੂੰ ਪਰਮੇਸ਼ਰ ਦਾ ਰੂਪ ਨਜ਼ਰ ਆ ਗਿਆ ਹੈ। ਜਿਹੜਾ ਜੀਵ ਤੱਤ ਸੀ ਅਸੀਂ ਉਹਨੂੰ ਬ੍ਰਹਮ ਤੱਤ ਦੇ ਨਾਲ ਅਭੇਦ ਕਰ ਦਿੱਤਾ ਹੈ ਅਤੇ ਹੁਣ ਸਾਨੂੰ ਸਾਰਾ ਸੰਸਾਰ ਹੀ ਪਰਮੇਸ਼ਰ ਦਾ ਰੂਪ ਦਿਸ ਰਿਹਾ ਹੈ।
ਗੌੜੀ ਮਹੱਲਾ ਪੰਜਵਾਂ ਔਦ ਘਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾ।
ਲਓ ਹੁਣ ਇਹ ਜਿਹੜਾ ਅਗਲਾ ਸ਼ਬਦ ਹੈ ਇਹ ਪਹਿਲਾਂ ਸੋਹਲੇ ਬਾਣੀ ਦੇ ਵਿੱਚ ਵੀ ਆ ਚੁੱਕਿਆ ਹੈ, ਪਰ ਉੱਥੇ ਇਹ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਬਾਅਦ ਵਿੱਚ ਆਈਆਂ ਸਨ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਇੱਥੋਂ ਸ਼ਬਦ ਦਾ ਆਰੰਭ ਹੋਇਆ ਸੀ। ਇੱਥੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਨੂੰ ਪਹਿਲਾਂ ਲਿਖਿਆ ਹੈ, ਇਹ ਸਤਿਗੁਰੂ ਦੀ ਆਪਣੀ ਮੌਜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੈ ਗਰੀਬਨ ਵਾਜ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਦ ਘਟੈ ਦਿਨ ਸਰਹਿ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹ ਸ਼ਬਦ ਦੀਆਂ ਇਹ ਸਿਧਾਂਤਕ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਨੇ ਔਦ ਘਟੈ ਦਿਨ ਸਰਹਿ ਨਾਰੇ, ਦਿਨਸ ਵੀ ਪਾਠ ਇਕੱਠਾ ਹੀ ਹੈ ਅਤੇ ਰਹਿ ਨਾਰੇ ਪਾਠ ਵੀ ਇਕੱਠਾ ਹੈ। ਦਿਨਸ ਰਹਿ ਨਾਰੇ ਦਾ ਅਰਥ ਹੈ ਦਿਨ ਅਤੇ ਰਾਤ ਅੰਦਰ, ਔਦ ਘਟੈ ਸਾਡੀ ਉਮਰ ਘਟਦੀ ਜਾ ਰਹੀ ਹੈ, ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਇਹਦੇ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਦਿਨ ਅਤੇ ਪਹਿਰ ਪਹਿਰ ਅਤੇ ਘਰੀਆਂ ਆਵ ਘਟੈ ਤਨ ਸ਼ੀਜੈ ਕਾਲ ਅਹੇਰੀ ਫਿਰ ਹੈ ਬਦਕ ਜਿਉਂ ਕਹੋ ਕਵਨ ਬਿਧ ਕੀਜੈ। ਇਹ ਭਗਤ ਕਬੀਰ ਜੀ ਦਾ ਸ਼ਬਦ ਹੈ। ਇਸੇ ਤਰ੍ਹਾਂ ਨੌਵੇਂ ਸਤਿਗੁਰੂ ਜੀ ਨੇ ਲਿਖਿਆ ਹੈ चेतना है तो चेत लै निस दिन में प्राणी, शिन शिन औद बिहात है फूटै घट ज्यो पानी। जिमें घड़े विच कोई सुराख होया होवे जां तेड़ आई हुई होवे उहदे विचों पानी हौली हौली बाहर चूंदा जांदा है। एक दिन वह भी आ जाता है जदों सारा ही पानी बाहर निकल जाता है तो घड़ा खाली हो जाता है। इस तरह साडा शरीर घड़े वांग है, इहदे विच स्वासां रूपी जल भरिया होया, बूंद बूंद करके एक एक स्वास साडा बाहर निकल रहा है। एक दिन ऐसा भी आ जाता है जदों सारे स्वास पूरे हो जाते ने ते शरीर खाली घड़े वांग पिया रह जाता है। हजूर कहिंदे ने औद कटै दिन सरै नारी, भी ऐ जीव दिन रात तेरी उम्र घटदी जा रही है।
मन गुरमिल काज सवारे,
ते सतगुरु कहिंदे ने ऐ मन ऐ जीव ऐ प्यारे, तू गुरु दे नाल मिल के अपना कार्ज सवार लै। वो कार्ज की है? वो कार्ज है प्रभु दी प्राप्ति। उस कार्ज दे बारे सतगुरु महाराज ने अगे चल के खुलासा भी किया। वो असली कार्ज केड़ा है? जाको आए सोई विहज हो, हर गुर ते मन है बसेरा, निज कर महल पावहु सुख सहजे, बहुर ना होए गो फेरा। यह साडे जीवन का प्रयोजन है। हजूर कहिंदे ने दिन रात साडी उम्र घटती जा रही है। ठीक है शरीर वड्डा हो रहा है पर उम्र घटती जा रही है। मन गुरमिल काज सवारे, इसलिए ऐ मना तू गुरु दे नाल मिलके अपना कार्ज सवार लै। विश्राम दे के हजूर अगे फरमाउंदे हन,
करो बेनंती सुनो मेरे मीता, संत टहल की बेला।
लोण किन्नी निम्रता ते प्रेम भावना दे नाल सतगुरु साडे मन नूं संबोधन करदे हन। करो बेनंती सुनो मेरे मीता, कि ऐ मेरे मित्र मन असीं तेरे अगे बेनती करदे हां ते तूं ध्यान दे नाल सुन। की बेनती है? संत टहल की बेला, आ जो तैनूं जीवन काल दा समा मिलिया है, एक बहुत गोल्डन चांस है, एक सुनहरी समा है, और ये संतां दी टहल सेवा करन दा वेला कड़ी तेनू प्राप्त होई है।
ईहा खाट चलहो हर लाहा, आगे बसन सुहेला।
हजूर फरमाउंदे ने ईहा खाट, इस दुनिया विच तू कादे लई आया है? एक वपारी बन के आया है, और इत्थे आके तू एक चंगा जा वपार करना है। वो वपार केड़ा है? उस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर लेह जियो। हजूर कहिंदे ने इहां खाट चलो हर लाहा, तू इत्थे आया ते इत्थों कुछ लाहा खट के अगे जा। वो लाहा की है? वाहिगुरु दे नाम दा लाहा है, सिमरन दा लाहा है, भगती दा लाहा है। आगे बसन सुहेला, ते फिर अगे दरगाह दे विच भी तेरा वसना सुहेला हो जावेगा।
एहो संसार बेकार सहसे मह, तरयो ब्रह्म ज्ञानी।
साहिब सतगुरु सच्चे पातशाह फरमाउंदे ने भाई ये जड़ा संसार है, संस्कृति संसार है, ये विकार ते संसे दे विच ग्रसिया होया है। भाव इस संसार दे विच की है? जां ते विकार ने ते जां फिर इहदे विच संसे ने। इह जिहड़ा संसार है विकार ते संसियां रूपी जल दे नाल भरिया होया है। तरियो ब्रह्म ज्ञानी, जिहदा जिहड़ा भी इहदे विच आ के फस गया उह इस दे विचों बच के नहीं निकलिया। हाँ एक ब्रह्म ज्ञानी महापुरख है जिसनूं गुरू दी कृपा द्वारा ब्रह्म ज्ञान प्राप्त हो गया। मन साचा मुख साचा सोए, अवर न पेखा एकस बिन कोए, नानके लक्षण ब्रह्म ज्ञानी होए। ये ब्रह्म ज्ञानी दे लक्षण ने, जिस दे मन दे विच भी सच्चा नाम है ते रसना ते भी सच्चा नाम है। एक वाहिगुरु तो बिना किसी नूं होर नहीं तकदा। हजूर कहिंदे ऐसा ब्रह्म ज्ञानी ही इस संसार तों तरिया है।
जिस हे जगाए पियाए हर रस, ਅਕਥ ਕਥਾ ਤਿੰਨ ਜਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਹੈ ਜਗਾਏ, ਜਿਸ ਨੂੰ ਵਾਹਿਗੁਰੂ ਜਗਾ ਦੇਵੇ, ਕਿਉਂਕਿ ਦੁਨੀਆਂ ਤੇ ਸੁੱਤੀ ਪਈ ਹੈ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਆਪ ਜਗਾ ਦੇਵੇ, ਪੀ ਆਏ ਹਰ ਰਸ, ਉਸ ਨੂੰ ਨਾਮ ਬਾਣੀ ਦਾ ਅੰਮ੍ਰਿਤ ਰਸ ਪਿਆ ਦਿੰਦਾ ਹੈ, ਤੇ ਜਿਹੜੇ ਪਾਈ ਉਸ ਨਾਮ ਬਾਣੀ ਦਾ ਅੰਮ੍ਰਿਤ ਰਸ ਪੀ ਲੈਂਦੇ ਹਨ, ਅਕਥ ਕਥਾ ਤਿੰਨ ਜਾਣੇ, ਤੇ ਉਹਨਾਂ ਨੇ ਉਸ ਕਥਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਵੀ ਜਾਣ ਲਈ ਹੈ।
ਜਾ ਕੋ ਆਏ ਸੋਈ ਬਿਹਾ ਜਾਓ, ਹਰ ਗੁਰ ਤੇ ਮਨੈ ਬਸੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਹਨ। ਇਹ ਸਰਬ ਸਾਂਝਾ ਉਪਦੇਸ਼ ਹੈ ਗੁਰਮੁਖੋ, ਜਿਸ ਕਾਜ ਦੇ ਲਈ ਤੁਸੀਂ ਆਏ ਹੋ, ਜੇ ਸੌਦਾ ਖਰੀਦਣ ਦੇ ਲਈ ਆਏ ਹੋ, ਉਹੀ ਸੌਦਾ ਖਰੀਦੋ। ਇੱਕ ਥਾਂ 'ਤੇ ਸਤਿਗੁਰੂ ਦੇ ਬੜੇ ਸੋਹਣੇ ਬਚਨ ਹਨ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਐ ਜੈਸੀ ਨਿਭੈ ਨਾਲ, ਅੱਗੇ ਸਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲਹੋ ਸਹੁ ਦੇਖੈ ਪਤੀ ਆਏ। ਇਹ ਹੈ ਸੌਦਾ, ਜਾ ਕੋ ਆਏ ਸੋਈ ਬੇਹਾਜੋ। ਇੱਕ ਥਾਂ 'ਤੇ ਭਗਤ ਕਬੀਰ ਜੀ ਦੇ ਬਚਨ ਵੀ ਆਏ ਹਨ, ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਜਿਸ ਸੌਦੇ ਨੂੰ ਖਰੀਦਣ ਵਾਸਤੇ ਆਏ ਹੋ, ਉਹੀ ਖਰੀਦੋ, ਹਰ ਗੁਰ ਤੇ ਮਨ ਹੈ ਬਸੇਰਾ। ਤੇ ਹਜ਼ੂਰ ਕਹਿੰਦੇ ਨੇ ਉਹ ਸੌਦਾ ਕੀ ਹੈ? ਉਹ ਹੈ ਵਾਹਿਗੁਰੂ ਦੇ ਨਾਮ ਦਾ, ਹਰ ਗੁਰ ਤੇ ਮਨ ਹੈ ਬਸੇਰਾ। ਉਹ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਸੌਦਾ ਸਾਡੇ ਮਨ ਦੇ ਵਿੱਚ ਵਸਦਾ ਹੈ।
ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਗੁਰੂ ਦੇ ਨਾਲ ਮਿਲ ਕੇ ਤੁਸੀਂ ਨਾਮ ਦਾ ਸੌਦਾ ਖਰੀਦ ਲਿਆ, ਉਹ ਨਾਮ ਤੁਹਾਡੇ ਮਨ ਵਿੱਚ ਵਸ ਗਿਆ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਫਿਰ ਤੁਹਾਡਾ ਆਪਣੇ ਨਿਜ ਘਰ ਤੁਰੀਆ ਪਦ ਵਿੱਚ ਨਿਵਾਸ ਹੋ ਜਾਵੇਗਾ, ਕਿ ਅੱਗੇ ਨਾਲ ਹੀ ਮਹਿਲ ਵਾਹਿਗੁਰੂ ਦਾ ਸੱਚਖੰਡ ਵੀ ਪ੍ਰਾਪਤ ਕਰ ਲਵੋਗੇ, ਤੇ ਸੁਖ ਸਹਿਜੇ, ਤੇ ਤੁਹਾਨੂੰ ਆਤਮਕ ਅਡੋਲ ਅਵਸਥਾ ਦਾ ਸੁਖ ਹਮੇਸ਼ਾ ਲਈ ਪ੍ਰਾਪਤ ਹੋ ਜਾਵੇਗਾ। ਬਹੁਰ ਨਾ ਹੋਏ ਗੋ ਫੇਰਾ, ਹਜ਼ੂਰ ਕਹਿੰਦੇ ਫਿਰ ਦੁਬਾਰਾ ਮੁੜ ਕੇ ਤੁਹਾਨੂੰ ਇਹ 84 ਦਾ ਚੱਕਰ ਵੀ ਨਹੀਂ ਲਾਉਣਾ ਪਵੇਗਾ, ਤੁਹਾਡਾ ਇਸ ਆਵਾਗਮਨ ਤੋਂ ਵੀ ਛੁਟਕਾਰਾ ਹੋ ਜਾਵੇਗਾ।
ਅੰਤਰਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ।
ਲਓ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਜੀ, ਤੁਸੀਂ ਅੰਤਰਜਾਮੀ ਹੋ। ਸੰਸਕ੍ਰਿਤ ਦਾ ਸ਼ਬਦ ਹੈ ਅੰਤਰਜਾਮਿਨ, ਜਿਸ ਦਾ ਅਰਥ ਹੈ ਅੰਦਰ ਦਾ ਪ੍ਰੇਰਕ, ਕਿਉਂਕਿ ਪ੍ਰੇਰਕ ਤਾਂ ਵਾਹਿਗੁਰੂ ਪਰਮੇਸ਼ਰ ਹੈ, ਜੋ ਸਾਡੇ ਅੰਦਰ ਹੀ ਬੈਠਾ ਹੈ, ਸਾਡੇ ਮਨ ਦੇ ਵਿੱਚ ਵੀ ਉਹੀ ਫੁਰਨਾ ਫਰਾਉਂਦਾ ਹੈ, ਬੁੱਧੀ ਨੂੰ ਵੀ ਗਿਆਨ ਉਹੀ ਬਖਸ਼ਿਸ਼ ਕਰ ਰਿਹਾ ਹੈ, ਉਸ ਨੂੰ ਅੰਤਰਜਾਮੀ ਕਹਿੰਦੇ ਨੇ। ਅਥਵਾ ਜੋ ਸਾਡੇ ਦਿਲ ਦੀਆਂ ਗੱਲਾਂ ਨੂੰ ਜਾਣੇ, ਉਹਨੂੰ ਵੀ ਅੰਤਰਜਾਮੀ ਕਿਹਾ ਜਾਂਦਾ ਹੈ। ਹੇ ਵਾਹਿਗੁਰੂ ਜੀ, ਤੁਸੀਂ ਅੰਤਰਜਾਮੀ ਹੋ, ਪੁਰਖ ਵਿਆਪਕ ਸਰੂਪ ਹੋ, ਵਿਦਾਤੇ ਕਰਮ ਫਲ ਪ੍ਰਦਾਤੇ ਹੋ, ਸ਼ਰਧਾ ਮਨ ਕੀ ਪੂਰੇ। ਅਤੇ ਮਹਾਰਾਜ, ਸਾਡੇ ਮਨ ਦੀ ਇਹ ਸ਼ਰਧਾ ਹੈ, ਸਾਡੇ ਮਨ ਦੀ ਭਾਵਨਾ ਹੈ, ਇਹਨੂੰ ਪੂਰੀ ਕਰ ਦਿਓ।
ਨਾਨਕ ਦਾਸ ਇਹੀ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਦਾਸ ਇਹੀ ਸੁਖ ਮੰਗੈ, ਵੀ ਮੈਂ ਦਾਸ ਇਹੀ ਦਾ ਅਰਥ ਹੈ, ਇਹ ਨਿਸ਼ਚੇ ਵਾਚਕ ਪੜਨਾਮ ਹੈ, ਮੈਂ ਇਹੀ ਸੁਖ ਮੰਗਦਾ ਹਾਂ, ਨਾਨਕ ਦਾਸ ਇਹੀ ਸੁਖ ਮੰਗਦਾ ਹੈ, ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਆਪ ਜੀ ਦੇ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣਾ ਦੇ, ਮੈਂ ਇਹੀ ਚਾਹੁੰਦਾ ਹਾਂ, ਮੈਨੂੰ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਬਣਾ ਦੇ, ਅਤੇ ਮੈਂ ਹੋਰ ਕੁਝ ਨਹੀਂ ਚਾਹੁੰਦਾ, ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ, ਕਿਉਂਕਿ ਇਹਦੇ ਨਾਲ ਮਨ ਵਿੱਚ ਨਿਮਰਤਾ ਆਵੇਗੀ, ਅਤੇ ਨਿਮਰਤਾ ਆਉਣ ਦੇ ਨਾਲ ਵਾਹਿਗੁਰੂ ਪਰਮੇਸ਼ਰ ਆ ਕੇ ਪ੍ਰਾਪਤ ਹੋਵੇਗਾ। ਇਸੇ ਲਈ ਮਹਾਰਾਜ, ਹੰਕਾਰ ਨੂੰ ਦੂਰ ਕਰਨ ਦੀ ਇਹੀ ਇੱਕ ਤਰਕੀਬ ਹੈ, ਮੈਨੂੰ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣਾ ਦੇ, ਅਤੇ ਬਸ ਇਹਦੇ ਨਾਲ ਮੈਨੂੰ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਹਨ।
ਗੌੜੀ ਮਹੱਲਾ ਪੰਜਵਾਂ, ਰਾਖ ਪਿਤਾ ਪ੍ਰਭ ਮੇਰੇ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬਹੁਤ ਪ੍ਰਬਲ ਨੇ, ਬਹੁਤ ਤਾਕਤਵਰ ਨੇ, ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਬਦ ਦੁਆਰਾ ਸਾਨੂੰ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਦਾ ਢੰਗ ਤਰੀਕਾ ਸਿਖਾਉਂਦੇ ਹਨ ਵੀ ਜੇ ਤੁਸੀਂ ਇਹਨਾਂ ਵਿਕਾਰਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ ਅਕਾਲ ਪੁਰਖ ਦੀ ਸ਼ਰਨ ਲਓ, ਉਹਦੇ ਚਰਨਾਂ ਵਿੱਚ ਅਰਦਾਸ ਕਰੋ। ਕਿਵੇਂ ਅਰਦਾਸ ਕਰਨੀ ਹੈ? ਰਾਖ ਪਿਤਾ ਪ੍ਰਭ ਮੇਰੇ, ਐ ਮੇਰੇ ਪਿਤਾ ਪਰਮਾਤਮਾ, ਤੂੰ ਕਿਰਪਾ ਕਰ, ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖ ਲੈ।
ਮੋਹੇ ਨਿਰਗੁਣ ਸਭ ਗੁਣ ਤੇਰੇ।
ਨਾਲ ਨਿਮਰਤਾ ਦੇ ਨਾਲ ਬੇਨਤੀ ਕਰ ਕਿ ਮਹਾਰਾਜ ਮੋਹੇ ਨਿਰਗੁਣ, ਮੈਂ ਤੇ ਨਿਰਗੁਣ ਯਾਰਾ ਹਾਂ ਤੇ ਸਾਰੇ ਗੁਣ ਤੇਰੇ ਵਿੱਚ ਨੇ, ਸਭ ਗੁਣ ਤੇਰੇ, ਮੈਂ ਨਾਹੀਂ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਾਰੇ ਗੁਣ ਤੇਰੇ ਵਿੱਚ ਨੇ, ਮੈਂ ਤੇ ਨਿਰਗੁਣ ਯਾਰਾ ਹਾਂ। ਹੇ ਪਰਮ ਪਿਤਾ ਪਰਮਾਤਮਾ, ਤੂੰ ਕਿਰਪਾ ਕਰ, ਹੁਣ ਇਹਨਾਂ ਵਿਕਾਰਾਂ ਤੋਂ ਮੈਨੂੰ ਬਚਾ
ਲੈ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਪੰਚ ਬਿਖਾਦੀ ਏਕ ਗਰੀਬਾ, ਰੱਖੋ ਰੱਖਣ ਹਾਰੇ।
ਕਿਵੇਂ ਅਰਦਾਸ ਬੇਨਤੀ ਕਰਨੀ ਹੈ? ਹੇ ਵਾਹਿਗੁਰੂ ਜੀ, ਤੁਸੀਂ ਰੱਖਣ ਹਾਰੇ, ਸਾਡੀ ਰੱਖਿਆ ਕਰਨ ਵਾਲੇ ਰਖਵਾਲੇ ਹੋ। ਪੰਚ ਬਿਖਾਦੀ, ਦੂਜੇ ਪਾਸੇ ਪੰਜ ਬਿਖਾਦੀ ਦਾ ਅਰਥ ਹੈ ਜ਼ਹਿਰ ਵਰਗੇ ਭੈੜੇ ਤੇ ਖੋਟੇ, ਦੁੱਖਦਾਈ, ਜਿਵੇਂ ਜ਼ਹਿਰ ਸਾਨੂੰ ਖਤਮ ਕਰ ਦਿੰਦੀ, ਜੀਵਨ ਦਾ ਅੰਤ ਕਰ ਦਿੰਦੀ ਹੈ। ਬਿਖਾਦੀ ਤੋਂ ਪਾਵ ਲੈਣਾ ਦੁਸ਼ਮਣ, ਪੰਜ ਬਿਖਾਦੀ ਜਿਹੜੇ ਪੰਜ ਸਾਡੇ ਦੁਸ਼ਮਣ ਨੇ, ਪੰਜ ਉਹ ਡਾਕੂ ਨੇ, ਏਕ ਗਰੀਬਾ ਤੇ ਮੈਂ ਗਰੀਬ ਇਕੱਲਾ ਹੀ ਹਾਂ, ਉਹ ਪੰਜ ਨੇ ਡਾਕੂ, ਦੁਸ਼ਮਣ ਪੰਜ ਨੇ, ਮੈਂ ਗਰੀਬ ਇਕੱਲਾ ਹਾਂ। ਰੱਖੋ ਰੱਖਣ ਹਾਰੇ, ਹੇ ਰੱਖਣ ਵਾਲੇ ਵਾਹਿਗੁਰੂ, ਤੂੰ ਦਿਆਲੂ ਕਿਰਪਾਲੂ ਪਿਤਾ ਸਮਾਨ ਹੈ ਤੇ ਕਿਰਪਾ ਕਰਕੇ ਸਾਨੂੰ ਉਹਨਾਂ ਤੋਂ ਰੱਖ ਲੈ, ਬਚਾ ਲੈ।
ਖੇਦ ਕਰਹੇ ਅਰ ਬਹੁਤ ਸੰਤਾਪ ਹੈ, ਆਇਓ ਸਰਨ ਤੁਹਾਰੇ।
ਸੱਚੇ ਪਾਤਸ਼ਾਹ, ਹੇ ਪਰਮ ਪਿਤਾ ਪਰਮਾਤਮਾ, ਖੇਦ ਕਰਹ ਹੈ, ਉਹ ਮੈਨੂੰ ਬੜਾ ਕਸ਼ਟ ਦਿੰਦੇ ਨੇ, ਬੜਾ ਤੰਗ ਕਰਦੇ ਨੇ, ਅਰ ਬਹੁਤ ਸੰਤਾਪ ਹੈ ਤੇ ਮੈਨੂੰ ਬੜਾ ਹੀ ਸਤਾਉਂਦੇ ਨੇ। ਆਇਓ ਸਰਨ ਤੁਹਾਰੇ, ਤੇ ਮਹਾਰਾਜ ਹੁਣ ਮੈਂ ਤੁਹਾਡੇ ਦਰ ਦੀ ਸ਼ਰਨ ਆ ਕੇ ਪਿਆ ਹਾਂ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੇਰੀ ਤਾਂ ਕੋਈ ਤਾਕਤ ਨਹੀਂ ਕਿ ਮੈਂ ਇਹਨਾਂ ਤੋਂ ਬਚ ਜਾਵਾਂ, ਕਿਉਂਕਿ ਉਹ ਪੰਜ ਨੇ, ਮੈਂ ਗਰੀਬ ਇਕੱਲਾ ਹਾਂ। ਹੁਣ ਮੈਂ ਤੁਹਾਡੇ ਦਰ ਦੀ ਆ ਕੇ ਸ਼ਰਨ ਪਿਆ ਹਾਂ, ਤੁਸੀਂ ਕਿਰਪਾ ਕਰੋ, ਇਹ ਮੈਨੂੰ ਬੜਾ ਦੁੱਖ ਦਿੰਦੇ ਨੇ ਤੇ ਬੜਾ ਸਤਾਉਂਦੇ ਨੇ, ਤੁਸੀਂ ਇਹਨਾਂ ਦੁਸ਼ਮਣਾਂ ਤੋਂ, ਇਹਨਾਂ ਡਾਕੂਆਂ ਤੋਂ ਮੈਨੂੰ ਬਚਾਓ।
ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਡਾ ਹੈ ਕਤਹੂੰ ਨਾਹੀ।
ਆਕਾਸ਼ਬਾਣੀ ਹੋਈ, ਅਕਾਲ ਪੁਰਖ ਨੇ ਜਗਿਆਸੂ ਨੂੰ ਆਖਿਆ ਬਈ ਕੀ ਤੂੰ ਇਹਨਾਂ ਵਿਕਾਰਾਂ ਤੋਂ ਬਚਣ ਦੇ ਲਈ ਕੋਈ ਢੰਗ ਤਰੀਕਾ, ਕੋਈ ਸਾਧਨ, ਕੋਈ ਹੀਲਾ ਵਸੀਲਾ ਕੀਤਾ ਜਾਂ ਨਹੀਂ ਕੀਤਾ? ਤਾਂ ਅੱਗੋਂ ਬੇਨਤੀ ਕੀਤੀ ਹੈ, ਕਰ ਕਰ ਹਾਰਿਓ ਅਨਕ ਬਹੁ ਭਾਂਤੀ। ਮਹਾਰਾਜ, ਮੈਂ ਤੇ ਅਨੇਕਾਂ ਹੀ ਤੇ ਬਹੁ ਭਾਂਤੀ ਬਹੁਤ ਤਰੀਕਿਆਂ ਦੇ ਨਾਲ ਯਤਨ ਕਰ ਕਰਕੇ ਹਾਰ ਗਿਆ ਹਾਂ, ਹੰਭ ਗਿਆ ਹਾਂ, ਛੋਡਾ ਹੈ ਕਤਹੋਂ ਨਾਹੀਂ। ਪਰ ਇਹ ਤਾਂ ਕਿਸੇ ਤਰ੍ਹਾਂ ਵੀ ਖਹਿੜਾ ਨਹੀਂ ਛੱਡਦੇ, ਤੀਰਥਾਂ ਤੇ ਨਹਾ ਕੇ ਵੀ ਦੇਖ ਲਿਆ ਹੈ, ਪੂਜਾ ਪਾਠ ਕਰਕੇ ਵੀ ਦੇਖ ਲਿਆ ਹੈ, ਮੈਂ ਤੇ ਬਹੁਤ ਕੁਝ ਕਰਕੇ ਵੇਖ ਲਿਆ ਹੈ, ਪਰ ਕਿਸੇ ਤਰ੍ਹਾਂ ਵੀ ਇਹ ਜਿਹੜੇ ਪੰਜ ਡਾਕੂ ਨੇ, ਇਹ ਪੰਜ ਦੁਸ਼ਮਣ ਨੇ, ਮੇਰਾ ਖਹਿੜਾ ਨਹੀਂ ਛੱਡਦੇ।
ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਹੀ।
ਬਸ ਮਹਾਰਾਜ, ਮੈਂ ਇੱਕੋ ਹੀ ਗੱਲ ਸੁਣੀ ਹੈ, ਉਹ ਗੱਲ ਕਿਹੜੀ ਹੈ? ਵੀ ਇਹ ਜਿਹੜੇ ਦੁਸ਼ਮਣ ਨੇ, ਸਾਧ ਸੰਗ ਮਿਟ ਜਾਹੀ, ਇਹ ਸਾਧ ਸੰਗਤ ਵਿੱਚ ਆਉਣ ਦੇ ਨਾਲ, ਭਾਵ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਮਿਟ ਜਾਂਦੇ ਨੇ, ਹੋਰ ਕੋਈ ਤਰੀਕਾ ਨਹੀਂ। ਤੁਸੀਂ ਬਸ ਸਿੱਧੇ ਸਾਧ ਸੰਗਤ ਵਿੱਚ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਗੱਲ ਸੁਣ ਕੇ ਤਾਕੀ ਓਟਾਂ, ਇਹ ਪਾਠ ਤਾਕੀ ਹੀ ਕਰਨਾ ਹੈ। ਮੈਂ ਸਾਧ ਸੰਗਤ ਦੀ ਓਟ ਤੱਕੀ ਹੈ, ਗੁਰੂ ਦੀ ਓਟ ਤੱਕੀ ਹੈ।
ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰ ਕਿਰਪਾ ਸੰਤ ਮਿਲੇ ਮੋਹੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸੰਤ ਸਤਿਗੁਰੂ ਮਿਲ ਪਏ, ਅਥਵਾ ਸੰਤ ਸਤਿਗੁਰੂ ਹੀ ਕਿਰਪਾ ਕਰਕੇ ਮੈਨੂੰ ਆਪ ਆ ਕੇ ਮਿਲ ਗਏ। ਸ਼ਾਂਤ ਸਰੂਪ ਸਤਿਗੁਰੂ ਅਤੇ ਆਪ ਹੀ ਕਿਰਪਾ ਕਰਕੇ ਆ ਕੇ ਮੈਨੂੰ ਮਿਲ ਗਏ, ਤਿੰਨ ਤੇ ਧੀਰਜ ਪਾਇਆ ਅਤੇ ਫਿਰ ਉਹਨਾਂ ਤੋਂ ਮੈਨੂੰ ਧੀਰਜ ਮਿਲਿਆ। ਇਹ ਜਿਹੜਾ ਸੰਤ ਸ਼ਬਦ ਹੈ, ਇਹ ਸਤਿਕਾਰ ਦੇ ਲਈ ਬਹੁ ਵਚਨ ਸਤਿਗੁਰੂ ਲਈ ਵਰਤਿਆ ਗਿਆ ਹੈ ਵੀ ਕਿਰਪਾ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆ ਕੇ ਮਿਲੇ ਤੇ ਉਹਨਾਂ ਤੋਂ ਮੈਂ ਧੀਰਜ ਪ੍ਰਾਪਤ ਕੀਤਾ ਹੈ।
ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ।
ਬਈ ਸ਼ਾਂਤ ਸਰੂਪ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਦੁਸ਼ਮਣਾਂ ਤੋਂ, ਇਹਨਾਂ ਡਾਕੂਆਂ ਤੋਂ ਨਿਰਭਉ ਹੋਣ ਦੇ ਲਈ ਸਾਨੂੰ ਇੱਕ ਐਸਾ ਮੰਤਰ ਦੇ ਦਿੱਤਾ ਹੈ, ਸਾਨੂੰ ਇੱਕ ਐਸਾ ਢੰਗ ਤਰੀਕਾ ਬਖਸ਼ਿਸ਼ ਕਰ ਦਿੱਤਾ ਹੈ। ਉਹ ਕੀ ਸੀ? ਗੁਰ ਕਾ ਸ਼ਬਦ ਕਮਾਇਆ। ਅਸੀਂ ਗੁਰੂ ਕਾ ਸ਼ਬਦ ਕਮਾਇਆ।